ਸਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ। ਸਲੋਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਦੂਜੀ ਰਾਜ ਕੌਰ ਜਿਹੜੀ ਸੀ ਨਾ ਪੱਟੀ ਵਾਲੇ ਰਾਜੇ ਦੀ, ਉਹਨੂੰ ਸੰਗਤ ਵਿਚੋਂ ਸੁਣ ਕੇ ਕਿਹਾ ਸੀ ਕਿ ਪਰਮੇਸ਼ੁਰ ਸਾਰਿਆਂ ਦੀ ਪਾਲਣਾ ਕਰਦਾ ਹੈ, ਤੇ ਉਹ ਨਾਰਾਜ਼ ਹੋ ਕੇ ਲੜਕੀ ਨੂੰ ਪਿੰਗਲੇ ਤੇ ਕੋਹੜੀ ਨਾਲ ਵਿਆਹ ਤਾ ਸੀ। ਫਿਰ ਉਹ ਕੋਹੜੀ ਰਾਜੀ ਹੋ ਗਿਆ ਸੀ ਅੰਮ੍ਰਿਤਸਰ ਸਾਹਿਬ ਤੇ ਇਸ਼ਨਾਨ ਕਰਨੇ ਕਰਕੇ, ਤੇ ਉਸ ਨੂੰ ਰਾਜ ਦਾ ਮਾਲਕ ਪੱਟੀ ਦਾ ਮਹਾਰਾਜ ਸਨ ਬਣਾ ਦਿੱਤਾ ਸੀ ਗੁਰੂ ਅਰਜਨ ਸਾਹਿਬ ਜੀ ਨੇ। ਏਡਾ ਭਰੋਸਾ ਬੀਬੀ ਦੇ ਕਰਨੇ ਕਰਕੇ ਇੰਨਾ ਫਲ ਉਸ ਨੂੰ ਮਿਲਿਆ ਸੀ। ਉਸ ਲੋਕ ਸ਼ੇਖ ਬ੍ਰਹਮ ਨੂੰ ਪੁੱਛਿਆ ਕਿ ਮਹਾਰਾਜ ਜੀ, ਪਰਮੇਸ਼ੁਰ ਪਾਲਣਾ ਸਾਰਿਆਂ ਦੀ ਕਰਦਾ ਕਿ ਨਹੀਂ? ਮਹਾਰਾਜ ਕਹਿੰਦੇ ਹਾਂ ਭਾਈ, ਸਾਰਿਆਂ ਦੀ ਪਾਲਣਾ ਕਰਦਾ। ਪੁਰਖਾਂ ਬਿਰਖਾਂ ਤੀਰਥਾਂ, ਜਿਹੜੇ ਪੁਰਖਾਂ ਦੇ ਅੰਦਰ ਵੇਖ ਲੋ ਕਿਰਮਾਂ ਆਦਿਕ ਪੈਦਾ ਹੋਏ ਹੁੰਦੇ ਜੀ ਹੁੰਦੇ ਆ, ਤੇ ਬਿਰਸ਼ਾਂ ਵਿਚ ਰਹਿਣ ਵਾਲੇ ਜਿੰਨੇ ਜਾਨਵਰ ਹਨ ਪੈਦਾ ਹੋਣ ਵਾਲੇ, ਤੀਰਥਾਂ ਦੇ ਪੱਤਰਾਂ ਆਦਿਕ ਜਿਵੇਂ ਵਿਆਹ ਤੇ ਬਾਹਰੀਆਂ ਪੱਤਰਾਂ ਚੌੜੇ ਜੇ ਆਪਣੇ ਕੱਛੂ ਵਰਗੀਆਂ ਹੁੰਦੀਆਂ, ਜਿਹੜਾ ਕੋਈ ਆਵੇ ਆ ਕੇ ਉਹਦੇ ਪੈਰ ਨੂੰ ਛੂਨੀਆਂ ਵੀ ਸਾਨੂੰ ਦੇ ਕੋਈ ਖਾਣ ਪੀਣ ਨੂੰ ਆਟੇ ਦੀ ਗੋਲੀ, ਇਸ ਤਰ੍ਹਾਂ ਜਿਹੜੀਆਂ ਤੀਰਥਾਂ ਦੇ ਵਿਚ ਰਹਿਣ ਵਾਲੀਆਂ ਜੂਨਾਂ ਹਨ ਗੀਆਂ, ਤਟਾਂ ਮੇਘਾਂ ਆਦਿਕ ਗੱਦੀਆਂ ਆਦਿਕ, ਤਟਾਂ ਮੇਘਾਂ ਖੇਤਾਂ ਕਿਨਾਰਿਆਂ ਤੇ ਰਹਿਣ ਵਾਲੀਆਂ ਜਿਹੜੀਆਂ ਚੀਜ਼ਾਂ ਹਨ, ਤਲਾਵਾਂ ਦੇ ਤਟਾਂ ਤੀਰਥਾਂ ਦੇ ਕਿਨਾਰਿਆਂ ਤੇ ਜਾਂ ਤਟਾਂ ਤਲਾਵਾਂ ਦੇ ਕਿਨਾਰਿਆਂ ਤੇ ਮੇਘਾਂ ਬੱਦਲਾਂ ਦੀ ਚੀਜ਼ ਬੋਟੀਆਂ ਜਿਹਨੂੰ ਬੀਰਵਤੀ ਮਾਝੇ ਵਾਲੇ ਕਹਿੰਦੇ ਹੈ, ਤੇ ਚੀਜ ਬੋਟੀਆਂ ਦੀਆਂ ਬੱਦਲ ਦੇ ਬਣ ਤੇ ਲਾਲ ਜੇ ਜੀ ਪੈਦਾ ਹੁੰਦੇ ਹੈ, ਇਸ ਪ੍ਰਕਾਰ ਮੇਘਾਂ ਬੱਦਲਾਂ ਚ ਪੈਦਾ ਹੋਣ ਵਾਲੀਆਂ। ਅੱਗੇ ਖੇਤਾਂ ਦੇ ਵਿਚ ਪੈਦਾ ਹੋਣ ਵਾਲੀਆਂ ਚਿੱਡੀਆਂ ਆਦਿਕ ਜਿੰਨੀਆਂ ਜੂਨਾਂ ਹਨਗੀਆਂ, ਦੀਪਾਂ ਲੋਹਾਂ ਮੰਡਲਾਂ, ਅਤੇ ਦੀਪਾਂ ਸੱਤਾਂ ਦੀਪਾਂ ਦੇ ਵਿਚ ਸਮੁੰਦਰਾਂ ਚ ਪੈਦਾ ਹੋਣ ਵਾਲੀਆਂ, ਅਤੇ ਲੋਹਾਂ ਲੋਕਾਂ ਚ ਭੂਰ ਮਹਿਰ ਭੋਗ ਜਨ ਤਪ ਗੋ ਲੋਕ ਆਦਿਕਾਂ ਵਿਚ, ਤੇ ਮੰਡਲਾਂ 400 ਕੋਹ ਦਾ ਗੋਲਾਕਾਰ ਦੇਸ਼ ਦਾ ਨਾਮ ਮੰਡਲ ਹੈ, ਜਾਂ ਮੰਡਲਾਂ ਦੇਸ਼ਾਂ ਵਿਚ ਖੰਡਾਂ 9 ਖੰਡ ਹਨਗੇ, ਜਿਵੇਂ ਜੰਬੂ ਦੀਪ ਤੋਂ ਆਗ ਲੈ ਕੇ ਇਹਨਾਂ ਖੰਡਾਂ ਵਿਚ 9 ਹਿੱਸੇ, ਮੇਰ ਤੋਂ ਜਿਹੜੀਆਂ ਨਦੀਆਂ ਨਿਕਲਦੀਆਂ ਉਹਦੇ ਅੰਦਰ ਜਿਹੜੀ ਧਰਤੀ ਹੁੰਦੀ ਉਹ ਖੰਡ ਧਰਤੀ ਕਹਾਉਂਦੀ ਹੈ, ਇਹ ਆਪਣੇ ਭਾਰਤ ਖੰਡ ਜਿਵੇਂ ਕਹਾਉਂਦਾ ਹੈ, ਖੰਡਾਂ ਵਰ ਭੰਡਾ ਵਰ ਸ੍ਰੇਸ਼ਟ ਭੰਡਾ ਭਾਂਡੇ ਵੱਡੇ ਭਾਂਡੇ ਕੋ ਬ੍ਰਹਿਮੰਡਾਰ ਕੀ ਪੁਰੀਆਂ ਵਾਲੇ, ਸੱਤ ਦੀਪ ਸੱਤ ਉਤਲੇ ਲੋਕ ਸੱਤ ਪਤਾਲ ਆਦਿਕ ਜਿਨ੍ਹਾਂ ਵਿਚ ਹੋਣ, ਇਹ ਵਰ ਭੰਡ ਸ੍ਰੇਸ਼ਟ ਭਾਂਡੇ ਜਾਂ ਵੱਡੇ ਭਾਂਡੇ ਬ੍ਰਹਿਮੰਡ ਆਦਿਕਾਂ ਵਿਚ, ਅੰਡਜ ਵੀਰਜ ਉਤਪਜਾਂ ਤੋਂ ਆਂਡੇ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ, ਜੇਰ ਤੋਂ ਪੈਦਾ ਹੋਣ ਵਾਲੀਆਂ ਜੂਨਾਂ ਉਤਪਜਾਂ, ਉਹ ਤਾਂ ਸਾਨੂੰ ਭੰਨ ਕਰਕੇ ਧਰਤੀ ਚੋਂ ਜਿਵੇਂ ਬਨਸਪਤੀ ਪੈਦਾ ਹੋਣ ਵਾਲੀ ਉਤਪਜ ਖਾਣੀ ਹੈ, ਇਹ ਖਾਣੀ ਸੇਤ ਜਾਂ ਸੇਤ ਜਨੋ ਸੇਤ ਨੋ ਮੁੜਕੇ ਦਾ ਮੁੜਕੇ ਤੋਂ ਜੈ ਪੈਦਾ ਹੋਣ ਵਾਲੀਆਂ ਜੂਆਂ ਆਦਿਕ ਚਮਜੂਆਂ ਆਦਿਕ, ਹੋਰ ਮੁੜਕੇ ਤੋਂ ਪੈਦਾ ਹੋਣ ਵਾਲੇ ਗੋਹੇ ਦੇ ਆਦਿਕ, ਮੁੜਕੇ ਦੇ ਉੱਤੇ ਸੂਹੇ ਆਦਿਕ ਪੈਦਾ ਹੋਣ ਵਾਲੀਆਂ, ਸੇਤ ਦੀ ਮੁੜਕੇ ਤੋਂ ਪੈਦਾ ਹੋਣ ਵਾਲੀਆਂ ਜਿਹੜੀਆਂ ਜੂਨਾਂ ਹਨ, ਤੂੰ ਮਿਤ ਜਾਣੈ ਨਾਨਕਾ ਮੀਰਾਂ ਜਨਤਾ, ਸਰਾਂ ਸਰੋਵਰਾਂ ਜਿਹੜੇ ਪੈਦਾ ਹੋਣ ਵਾਲੀਆਂ ਜੂਨਾਂ ਹਨਗੀਆਂ, ਸਰਾਂ ਦੇ ਵਿਚ ਸਮੁੰਦਰਾਂ ਚ ਪੈਦਾ ਹੋਣ ਵਾਲੀਆਂ ਜਿਹੜੀਆਂ ਜੂਨਾਂ ਹਨਗੀਆਂ, ਅੱਗੇ ਮੇਰਾਂ ਅਤੇ ਮੇਰਾਂ ਸਮੇਰ ਪਹਾੜਾਂ ਦੇ ਉੱਤੇ ਪੈਦਾ ਹੋਣ ਵਾਲੀਆਂ ਜਿਹੜੀਆਂ ਜੂਨਾਂ ਹਨਗੀਆਂ, ਜਨਤਾ ਜਿੰਨੇ ਜਨ ਹਨਗੇ ਸੋਮਿਤ ਉਮਰੂ ਮਿਤ ਜਾਣੈ ਨਾਨਕਾ, ਵੀ ਸਾਰਿਆਂ ਦੀ ਮਿਤ ਨੂੰ ਗੁਰੂ ਸਾਹਿਬ ਜੀ ਕਹਿੰਦੇ ਆ ਪਾਲਣਾ ਦੀ ਪੋਸ਼ਣ ਦੀ, ਸਾਰਿਆਂ ਦੀ ਮਿਤ ਮਰਜ਼ਾਦਾ ਨੂੰ ਪਰਮੇਸ਼ੁਰ ਵਾਹਿਗੁਰੂ ਆਪ ਜਾਣਦਾ ਹੈ। ਨਾਨਕ ਜੰਤ ਉਪਾਏ ਕਰ, ਗੁਰੂ ਸਾਹਿਬ ਜੀ ਕਹਿੰਦੇ ਜੀਵਾਂ ਨੂੰ ਪੈਦਾ ਕਰਕੇ ਸੰਭਾਲੇ ਸਭ ਨਾਲ, ਸ਼ੇਖ ਬ੍ਰਹਮ ਸੰਭਾਲਦਾ, ਉਹ ਵੀ ਸੰਭਾਲ ਕੇ ਬਾਹਰ ਨੀ ਕੋਈ, ਸਭਨਾਂ ਦੀ ਸਾਂਭ ਮਹਾਰਾਜ ਆਪ ਕਰਨ ਵਾਲਾ ਹੈ। ਜਿਨ ਕਰਤਾ ਕਰਨਾ ਕੀ ਕਰਨਾ ਨਾ ਸੰਸਾਰ, ਕਰਤਾ ਪੁਰਖ ਨੇ ਸੰਸਾਰ ਜਿਸਮ ਕੀਤਾ ਹੈ, ਚਿੰਤਾ ਭੇ ਕਰਨੀ ਤਾਂ ਵੀ ਪਾਲਣਾ ਪੋਸ਼ਣਾ ਵੀ ਚਿੰਤਾ ਕਰਨੀ ਹੈ ਨਾ, ਕਿ ਸਭ ਦੀ ਜੋ ਖੇ ਮੈਂ ਕਰਦਾ ਇਸ ਬਚਨ ਅਨੁਸਾਰ, ਉਸੇ ਵੀ ਪਾਲਣਾ ਰੂਪ ਚਿੰਤਾ ਕਰਨੀ ਹੈ, ਉਹਦੀ ਚਿਤਵਨੀ ਦੇ ਨਾਲ ਸਾਰਿਆਂ ਦੀ ਪਾਲਣਾ ਕਰਦਾ, ਸੈਲ ਪੱਖ ਨੂੰ ਜੰਤ ਪਾਏ ਤਾਂ ਘਰ ਵੀ ਕਾਗਜ਼ ਕਰ ਭਰਿਆ, ਤੂੰ ਕਰਤਾ ਚਿੰਤਾ ਕਰੇ ਪੁਰਖ ਪਿੱਛੇ ਪਾਲਣ ਪੋਸ਼ਣ ਦਾ ਇੰਤਜ਼ਾਮ ਕਰਨਾ ਸੀ, ਉਹੀ ਅੱਗੇ ਨੂੰ ਚਿੰਤਾ ਫਿਕਰ ਕਰੇਗਾ ਸਾਰਿਆਂ ਦੀ ਪਾਲਣਾ ਦੀ। ਹੁਣ ਉਹ ਪਾਇਆ ਜਗ ਜੋ ਵਾਹਿਗੁਰੂ ਨੇ ਜਗ ਸੰਸਾਰ ਜਗਤ ਪੈਦਾ ਕੀਤਾ ਹੈ, ਇਸ ਜੁਹਾਰੀ ਸਵਸਥ ਤਿਸ ਵਾਹਿਗੁਰੂ ਜੁਹਾਰੀ ਨਮਸਕਾਰ ਕਰੀਏ ਤੇ ਉਸੇ ਦੀ ਸਵਸਥ ਕਲਿਆਣ ਹੁੰਦੀ ਹੈ। ਉਹੀ ਕਲਿਆਣ ਸਰੂਪ ਹੈ ਜਿਹੜਾ ਉਸ ਵਾਹਿਗੁਰੂ ਦੀ ਸਿਫਤ ਨਮਸਕਾਰ ਕਰਦਾ ਹੈ, ਉਹਦੀ ਕਲਿਆਣ ਪਰਮੇਸ਼ੁਰ ਕਰ ਦਿੰਦਾ ਹੈ। ਉਸ ਦੀਵਾਨ ਅਭਾਗ ਪਰਮੇਸ਼ੁਰ ਦਾ ਜਿਹੜਾ ਦੀਵਾਨ ਹੈ ਨਾ, ਸਦਾ ਸਭ ਸੰਗਤ ਰੂਪ ਵਿਘਨ ਤੋਂ ਰਹਿਤ ਹੈ। ਉਹਦਾ ਦੀਵਾਨ ਆਸਰਾ ਜਿਹੜਾ ਭੱਗ ਭੱਜਣ ਤੋਂ ਰਹਿਤ ਹੈ, ਕਾਲ ਨਹੀਂ ਉਹਨੂੰ ਭੰਨ ਸਕਦਾ ਜੇ ਪਰਮੇਸ਼ੁਰ ਦੇ ਆਸਰੇ ਹੋ ਜਾਂਦਾ। ਨਾਨਕ ਸੱਚੇ ਨਾਮ ਬਿਨ ਸੱਚੇ ਦਰਸ਼ਾ ਜੀ, ਜਿਹੜੇ ਨਾਮ ਨਹੀਂ ਜਪਦੇ ਤੇ ਹਿੰਦੂਆਂ ਦੇ ਕਿਹਨੂੰ ਰੱਖੀ ਬੈਠੇ ਆ ਮਹਾਰਾਜ, ਕਿਹਨੂੰ ਉਹਨਾਂ ਦੀ ਸੁਣ ਲੋ। ਨਾਨਕ ਸੱਚੇ ਨਾਮ ਸਾਹਿਬ ਦਾ ਨਾਮ ਜਪੇ ਤੋਂ ਬਗੈਰ ਕਿਆ ਟਿੱਕਾ ਕਿਆ ਤਾਗੀ, ਜੇ ਮੱਥੇ ਤੇ ਟਿੱਕਾ ਲਾ ਲਿਆ ਤੇ ਜੇ ਤੱਕ ਜਨੇਊ ਪਾ ਲਿਆ, ਕੱਛ ਪਾ ਲਈ ਤੇ ਚੋਰੀ ਕਰਦਾ ਫਿਰਿਆ, ਕੀ ਫਾਇਦਾ ਹੈ। ਸੱਚੇ ਪਾਤਸ਼ਾਹ ਦਾ ਨਾਮ ਜਪੇ ਤਾਂ ਚਿੰਨ ਧਾਰੇ ਹੋਏ ਸਾਰੇ ਸਫਲੇ ਹਨ। ਕਿਆ ਟਿੱਕਾ ਕਿਆ ਤੱਗ, ਕੀ ਟਿੱਕਾ ਹੈ ਲਾ ਲਿਆ ਮੱਥੇ ਤੇ, ਤੱਕ ਜਨੇਊ ਪਾ ਲਿਆ, ਨਾਮ ਕਰਕੇ ਹੀ ਸਾਰੇ ਸੋਭ ਨੀ ਪਾਉਂਦੇ ਨੇ ਚਿੰਨ ਹਨ। ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆ, ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਜੋਤੀ ਜੋਤ ਸਮਾ ਗਏ ਮਹਾਰਾਜ, ਉਸ ਵੇਲੇ ਲਖਮੀ ਦਾਸ ਤੇ ਸ੍ਰੀ ਚੰਦ ਨੂੰ ਬੜੀ ਸਰਵਾ ਹੋ ਗਈ ਕਿ ਮਹਾਰਾਜ ਜੋਤੀ ਜੋਤ ਸਮਾ ਗਏ। ਆ ਕੇ ਮਹਾਰਾਜ ਨੇ ਬੇਨਤੀ ਕੀਤੀ ਕਿ ਸਤਿਗੁਰੂ ਅਸੀਂ ਆਪ ਜੀ ਨੂੰ ਪਿਤਾ ਰੂਪ ਵੀ ਸਮਝਦੇ ਰਹੇ, ਸਤਿਗੁਰੂ ਰੂਪ ਕਰਕੇ ਪਰਮੇਸ਼ਰ ਰੂਪ ਨਾ ਜਾਣਿਆ, ਹੁਣ ਸਾਨੂੰ ਸਰਵਾ ਹੋਈ ਕਿਰਪਾ ਕਰਕੇ ਵਾਹਿਗੁਰੂ ਦੇ ਵਾਸਤੇ ਚਾਰ ਘੜੀਆਂ ਉਸ ਤੋਂ ਦਰਸ਼ਨ ਦਿਓ। ਮਹਾਰਾਜ ਵਾਹਿਗੁਰੂ ਦਾ ਰਾਸਤਾ ਵੀ ਸਹਾਰ ਸਕਦੇ, ਪਰਮੇਸ਼ਰ ਦਾ ਰਾਸਤਾ ਜਦੋਂ ਪਾਇਆ ਗੁਰੂ ਸਾਹਿਬ ਜੀ ਉੱਠ ਕੇ ਬੈਠ ਗਏ, ਕਹਿਣ ਲੱਗੇ ਜੇ ਤੁਸੀਂ ਸਰਵਾ ਕੀਤੀ ਸੀ ਹੁਣ ਤੁਸੀਂ ਹਜ਼ਾਰ ਵਾਲਾ ਵੀ ਹੁਣ ਮੰਗਦੇ ਇੰਨੀ ਤੁਹਾਨੂੰ ਬਖਸ਼ਿਸ਼ ਹੋ ਜਾਣੀ ਸੀ, ਪਰ ਤੁਹਾਡੇ ਬਸ ਕੁਛ ਨਹੀਂ, ਤੁਸੀਂ ਮੰਗੀਆਂ ਹੀ ਚਾਰ ਘੜੀਆਂ, ਚੰਗਾ ਮੰਗ ਲੋ ਜੋ ਕੁਝ ਮੰਗਣਾ। ਇਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਤਖ਼ਤ ਤਾਂ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤਾ, ਅਸੀਂ ਤੁਹਾਡੇ ਪੁੱਤਰ ਹੈ ਅਸੀਂ ਕੀ ਕਰਾਂਗੇ। ਮਹਾਰਾਜ ਕਹਿ ਜਿਹੜੇ ਗੁਰੂ ਘਰ ਦੇ ਪੁੱਤਰ ਹੈ ਕੁੱਤੇ ਆ ਉਹਨਾਂ ਦੀ ਵੀ ਲੋਕ ਪੂਜਾ ਕਰਦੇ ਹੈ, ਤੁਸੀਂ ਤਾਂ ਸਾਡੇ ਸਰੀਰ ਚੋਂ ਪੈਦਾ ਹੋਏ ਹੋ, ਸਾਡੇ ਲੋਕ ਜ਼ਰੂਰ ਸਤਿਕਾਰ ਕਰਨਗੇ ਆਦਰ ਕਰਨਗੇ, ਪਰ ਜਿਹੜੀ ਸ਼ਬਦ ਦੀ ਵਡਿਆਈ ਹੈ ਉਹ ਗੁਰੂ ਅੰਗਦ ਸਾਹਿਬ ਨੂੰ ਪ੍ਰਾਪਤ ਹੋਈ, ਉਹਨਾਂ ਦੇ ਚਰਨੀ ਪੈ ਕੇ ਤੁਸੀਂ ਪਾ ਸਕੋਗੇ। ਇਹ ਜਦੋਂ ਬਚਨ ਕਹੇ ਨਿਰਾਸੇ ਹੋ ਗਏ, ਫਿਰ ਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ। ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆ, ਮੁਸਲਮਾਨਾਂ ਦੇ ਮਤ ਅਨੁਸਾਰ ਲੱਖਾਂ ਜਿਹੜੀਆਂ ਨੇਕੀਆਂ ਕਰਨੀਆਂ, ਕੋਈ ਨੇਕ ਕੰਮ ਕਰਨ ਕਰਕੇ ਨੇਕੀ ਭਲਾਈਆਂ ਕਰਨੀਆਂ ਹਨ, ਚੰਗਿਆਈਆਂ ਪੁੰਨ ਦਾਨ ਕਰਨ, ਚੰਗਿਆਈਆਂ ਪਰਉਪਕਾਰ ਕਰਨੇ ਹਨ। ਲੱਖ ਪੁੰਨਾ ਪਰਵਾਂ, ਚੰਗਿਆਈਆਂ ਹਿੰਦੂ ਮਤ ਅਨੁਸਾਰ ਜੋ ਨੇਕੀਆਂ ਮੁਸਲਮਾਨ ਮਤ ਅਨੁਸਾਰ ਦੋਹਾਂ ਮਰਿਆਂ ਦੇ ਅਨੁਸਾਰ ਲੱਖਾਂ ਨੇਕੀਆਂ ਕਰਕੇ ਜਿਹੜੀਆਂ ਚੰਗਿਆਈਆਂ ਪਾਉਣੀਆਂ ਹਨ ਇਕੱਠਾ ਕਰ ਲੋ। ਲੱਖ ਪੁੰਨਾ ਪਰਵਾਂ, ਲੱਖਾਂ ਹੀ ਪੁੰਨਾਂ ਨੂੰ ਕਰਕੇ ਪ੍ਰਮਾਣਿਕ ਸਫਲੇ ਹੋਣਾ ਜਿਹੜਾ ਦੁਨੀਆਂ ਦੇ ਵਿੱਚ। ਲੱਖ ਤਪ ਉੱਪਰ ਤੀਰਥਾਂ, ਤਪ ਕਹਿੰਦੇ ਹਜ਼ਾਰ ਗੁਣਾ ਫਲ ਦਿੰਦਾ ਜੇ ਕਰੇ ਤਾਂ ਕੋਈ, ਕਿਉਂ ਤੀਰਥਾਂ ਦੇ ਲੱਖਾਂ ਹੀ ਤਪ ਕਰਨਾ ਕਰੇ ਜੇ ਕੋਈ ਕਰਕੇ। ਸਹਿਜ ਯੋਗ ਦੇਵਾਨ, ਸਹਿਜ ਨਾ ਸਾਧਨਾ ਕਰੇ ਯੋਗ ਨੂੰ, ਦੇਵਾਨ ਉਜਾੜਾਂ ਵਿੱਚ ਰਹਿ ਰਹਿ ਕੇ ਸਹਿਜ ਸ਼ਾਂਤੀਪੂਰਵਕ ਯੋਗ ਨੂੰ ਕਮਾਉਣਾ ਕਰੇ, ਸਹਿਜ ਸਹਿਜ ਅਵਸਥਾ ਵਿੱਚ ਹੀ ਬੁੱਧੀ ਨੂੰ ਜੋੜ ਕੇ ਦੀਵਾਨ ਉਜਾੜਾ ਵਿੱਚ ਰਹਿਣਾ ਕਰੇ। ਲੱਖ ਸੂਰਤਨ ਸੰਗਰਾਮ, ਜਾਂ ਸੂਰਮਾ ਬਣ ਜਾਵੇ ਤਿਆਗੀ ਦੇ ਥਾਂ, ਲੱਖਾਂ ਸੂਰਮਤਾਈ ਦੇ ਸਹਿਤ ਸੰਗਰਾਮ ਜੰਗ ਦੇ ਵਿੱਚ ਲੱਖਾਂ ਸੂਰਤ ਨੂੰ ਸੂਰਮ ਪੁਣਾ ਕਰੇ। ਰਣ ਮਹਿ ਛੁੱਟੇ ਪ੍ਰਾਣ, ਲੱਖਾਂ ਸੂਰਮ ਪੁਣਾ ਕਰੇ, ਜੰਗ ਵਿੱਚ ਹੀ ਪ੍ਰਾਣ ਛੁੱਟ ਜਾਣ, ਸ਼ਹੀਦੀ ਪਾ ਜਾਵੇ। ਲੱਖ ਸੁਰਤੀ ਲੱਖ ਗਿਆਨ, ਸੁਰਤੀ ਵੇਦ ਦੀਆਂ ਸੁਰਤੀਆਂ ਲੱਖ ਮੰਨੀਆਂ, ਉਹ ਲੱਖ ਸੁਰਤੀ ਪੜਿਆ ਹੋਇਆ ਹੋਵੇ, ਲੱਖਾਂ ਸਾਂਖ ਦੇ ਗਿਆਨ ਜਾਣਦਾ ਹੋਵੇ, ਲੱਖਾਂ ਪਤੰਜਲੀਆਂ ਦੇ ਧਿਆਨ ਕਰਨ ਜਾਣ ਦਾ ਹੋਵੇ,
ਪੜੀਏ ਪਾਠ ਪੁਰਾਣਾ
ਨੂੰ ਪੜ੍ਹ ਲਵੇ, ਪਾਠ ਵਿਆਕਰਨ ਨਾ ਪੜ੍ਹ ਲਵੇ, ਸਾਰ ਸੁਧ ਪਾਣੀ ਮੁਨੀ ਆਦਿ ਕਹਿੰਦੇ,
ਜਿਨ ਕਰਤਾ ਕਰਨਾ ਕੀ ਆ,
ਜਿਸ ਕਰਤਾ ਪੁਰਖ ਨੂੰ ਕਰਨਾ ਸੰਸਾਰ ਕੀਤਾ ਪੈਦਾ,
ਲਿਖਿਆ ਆਵਣ ਜਾਣ
ਸਿਰ ਤੇ ਪਾਈ, ਆਉਣਾ ਜਾਣਾ ਮੁਕਤ ਨੀ ਹੋ ਸਕਦਾ ਕੋਈ ਮਹਾਰਾਜ ਦੇ ਨਾਮ ਤੋਂ ਬਿਨਾ, ਸਭਨਾਂ ਦੇ ਸਿਰ ਤੇ ਆਉਣਾ ਜਾਣਾ ਲਿਖਿਆ ਹੋਇਆ ਹੈ, ਜੰਮਣ ਮਰਨ ਹੈ,
ਨਾਨਕ ਮਤੀ ਮਿੱਥਿਆ,
ਜਿਹੜੀਆਂ ਮਤਾਂ ਪਿੱਛੇ ਗਿਰੀਆਂ ਸਭ ਮਿੱਥਿਆ ਝੂਠੀਆਂ ਹੋਈਆਂ ਕਲਪੀ ਵਿੱਚ,
ਕਰਮ ਸੱਚਾ ਨੀਸਾ,
ਜਿਹੜਾ ਕਰਮ ਨਿਸ਼ਕਾਮ ਕਰਮ ਕਰਨੇ ਹੈ ਤੇ ਸੱਚੇ ਪਰਮੇਸ਼ਰ ਦਾ ਲੇਖ ਹੈ, ਇਹ ਸੱਚਾ ਰਹਿਣ ਵਾਲਾ ਹੈ, ਅਤੇ ਕਰਮ ਕਿਰਪਾ ਦ੍ਰਿਸ਼ਟੀ ਕਰਕੇ ਜਿਹੜਾ ਸੱਚੇ ਦਾ ਨਾਮ ਦਾ ਅੰਦਰ ਨਿਸ਼ਾਨ ਲੇਖ ਲਿਖ ਲੈਣਾ ਹੈ, ਪ੍ਰੇਮ ਦੀ ਕਲਮ ਦੇ ਨਾਲ ਚਿੱਤ ਨੂੰ ਲਿਖਾਰੀ ਬਣਾ ਕੇ ਰੋਜ਼ ਦੀ ਕਾਗਜ਼ ਦੇ ਉੱਤੇ, ਉਹ ਸੱਚਾ ਹੈ, ਤੇ ਜੋ ਕਰਮ ਲਿਖਿਆ ਜੀਵ ਦੇ ਸਿਰ ਦੇ ਉੱਤੇ ਉਹ ਸੱਚਾ ਲੇਖ ਹੈ, ਉਹ ਅਵਸਮੇ ਭੁਗਤਨ ਕਿਰਤਨ ਕਰਮ ਸੁਭਾ ਸਿੰਘ ਉਹ ਭੁਗਤਨ ਨੂੰ ਖੀਏ, ਇਹ ਕਰਮ ਸੀ ਗੁਰੂ ਅੰਗਦ ਸਾਹਿਬ ਦੇ, ਉਹਨਾਂ ਨੂੰ ਇਹ ਗੁਰਤਾ ਗੱਦੀ ਮਿਲ ਗਈ ਹੈ, ਤੁਹਾਡੇ ਕਰਮਾਂ ਚ ਹੀ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮਰੱਟੀ ਹੈ, ਤੁਸੀਂ ਪੀਰ ਤਾਂ ਕਰ ਰਹੇ ਹੀ ਕੰਨਾ ਮੋਲ ਲਿਆ ਸੱਚੇ ਪਾਤਸ਼ਾਹ ਜੀ ਨੇ, ਜਦ ਖੋਟੇ ਆਕੀ ਫਿਰ ਮੈਨੂੰ ਭਾਰੇ ਚੈਨ ਛੱਡੀ ਹੈ, ਇਹ ਕਾਰਨ ਹੋ ਗਿਆ ਸਾਹਿਬ ਕਹਿਣ ਲੱਗੇ, ਤੇ ਕਰਮ ਜੋ ਕਰਮ ਬਖਸ਼ੀ ਹੈ ਗੁਰਾਂ ਦੀ, ਇਹ ਇਸ ਕਰਕੇ ਸੱਚਾ ਪਰਮੇਸ਼ਰ ਨਿਸ਼ਾਨ ਪ੍ਰਗਟ ਹੁੰਦਾ ਹਿਰਦੇ ਵਿੱਚ, ਹੋਰ ਬੁੱਧੀਆਂ ਸਾਰੀਆਂ ਮਿੱਥਿਆ ਹੈ, ਅਣਹੋਈਆਂ ਹੀ ਕਲਪੀਆਂ ਹੋਈਆਂ ਹੁੰਦੀਆਂ ਨੇ,
ਪੌੜੀ ਸੱਚਾ ਸਾਹਿਬ ਏਕ ਤੂੰ,
ਜਿਹਨਾਂ ਦਾ ਕਰਮ ਹੁੰਦਾ ਭਾਗ ਨਿਸ਼ਕਾਮ ਕਰਨਾ, ਉਹਨਾਂ ਦਾ ਸੱਚਾ ਨਿਸ਼ਾਨ ਪ੍ਰਗਟ ਹੋ ਜਾਂਦਾ ਹੈ,
ਪੌੜੀ ਸੱਚਾ ਸਾਹਿਬ ਏਕ ਤੂੰ,
ਇਹ ਨਿਸ਼ਚੇ ਕਰ ਹੈ ਸੇਖ ਬ੍ਰਹਮ, ਸੱਚਾ ਸਾਹਿਬ ਏਕ ਤੂੰ, ਇੱਕੋ ਹੀ ਸੱਚਾ ਸਾਹਿਬ ਮਾਲਕ ਹੈ, ਇਹ ਅਧਿਕਾਰੀ ਨਿਸ਼ਚੇ ਕਰ,
ਜਿਨ ਸੱਚੋ ਸੱਚ ਵਰਤਾ,
ਸੱਚ ਸੱਜ ਵਿਚ ਵੀ, ਤ੍ਰੇਪੇ ਚ ਵੀ, ਦੁਆਪਰ ਚ ਵੀ, ਹੁਣ ਕਲਯੁਗ ਚ ਵੀ ਸੱਚੀ ਸੱਚ ਵਰਤਾਇਆ, ਜਿਸ ਨੂੰ ਗੁਰੂ ਦੇ ਉਪਦੇਸ਼ ਦੁਆਰਾ ਸੱਚੇ ਨਾਮ ਨੂੰ ਨਿਸ਼ਚੇ ਕੀਤਾ ਹੈ, ਤੇ ਸੱਚ ਨੂੰ ਪਰਮੇਸ਼ਰ ਨੂੰ ਵਰਤਾਉਣਾ ਕੀਤਾ ਜਾਣਿਆ ਉਹਨਾਂ ਨੇ,
ਜਿਸ
ਤੋਂ ਸੱਚੇ ਨੇ ਸੱਚਾ ਨਾਮ ਹੀ ਵਰਤਾਇਆ ਗੁਰਾਂ ਦੁਆਰਾ, ਜਿਨ੍ਹਾਂ ਨੂੰ ਜਪਿਆ ਨਿਹਾਲ ਹੋ ਗਏ,
ਜਿਸ ਤੂੰ ਦੇਹ ਕਿਸ ਮਿਲਿਆ ਸੱਚ,
ਸੰਗਤ ਦੀ ਬਿਰਤੀ ਨੂੰ ਕਰਕੇ ਕਹੋ, ਹੇ ਮਹਾਰਾਜ ਜਿਸ ਨੂੰ ਤੂੰ ਸੱਚਾ ਨਾਮ ਦਿੰਦਾ ਹੈ, ਉਹਨਾਂ ਨੂੰ ਸੱਚੇ ਪਾਤਸ਼ਾਹ ਸੱਚਾ ਨਾਮ ਮਿਲਦਾ ਹੈ,
ਸੱਚ ਕੁਮਾਰ,
ਉਹਨਾਂ ਨੂੰ ਮਹਾਰਾਜ ਤੇਰੇ ਸੱਚੇ ਨਾਮ ਨੂੰ ਕਮਾਉਣਾ ਕੀਤਾ ਹੈ,
ਸਤਿਗੁਰ ਮਿਲਿਆ ਸੱਚ ਪਾਇਆ,
ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਸੱਚੇ ਅਕਾਲ ਪੁਰਖ ਨੂੰ ਪਾਇਆ ਹੈ, ਜਿਸ ਕਿਸੇ ਨੂੰ ਪਾਇਆ ਹੈ,
ਜਿਨ ਕਾ ਹਿਰਦਾ ਸੱਚ ਵਸਾਇਆ,
ਸੱਚੇ ਪਾਤਸ਼ਾਹ ਨੂੰ ਸੱਚਾ ਨਾਮ ਵਸਾ ਦਿੱਤਾ, ਉਹ ਸੱਚਾ ਨਾਲ ਪਰਮੇਸ਼ਰ ਨਾਲ ਮਿਲੇ ਹਨ,
ਮੂਰਖ ਸੱਚ ਨਾ ਜਾਣਨੀ,
ਲੋਕ ਸੱਚੇ ਨੂੰ ਕੋਈ ਨੀ ਜਾਣਦੇ,
ਮਨ ਮੁਖੀ ਜਨਮ ਗਵਾਇਆ,
ਮਨ ਨੂੰ ਮੁਖ ਬਣਾ ਕੇ ਜੋ ਮੇਰੇ ਮਨ ਚ ਆਉਂਦੀ ਮੈਂ ਉਹ ਕਰਾਂਗਾ, ਕਾਹੇ ਕੀਤ ਹੈ ਮਨ ਭਾਵਤ, ਕਿਉਂ ਮਨਮੁਖਾਂ ਦੇ
ਮਨਮੁਖੀ ਜਨਮ ਗਵਾਇਆ,
ਜਨਮ ਮਿਸਰ ਗਵਾ ਲਿਆ, ਇਹੋ ਜਿਹਾ ਜਨਮ ਮਿਲਿਆ ਸੀ ਪਰਮੇਸ਼ਰ ਦੀ ਪ੍ਰਾਪਤੀ ਵਾਲਾ, ਉਹਨਾਂ ਨੂੰ ਐਵੇਂ ਵਿਕਾਰਾਂ ਵਿੱਚ ਲਾ ਕੇ ਗਵਾ ਲਿਆ,
ਵਿੱਚ ਦੁਨੀਆ ਕਾਹੇ ਆਇਆ,
ਲੋਕ ਸਾਰੇ ਕਹਿੰਦੇ ਕਿ ਦੁਨੀਆਂ ਵਿੱਚ ਕਿਸ ਵਾਸਤੇ ਆਇਆ ਸੀ, ਮਨੁੱਖਾ ਜਨਮ ਪਾ ਕੇ ਜੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਸੀ ਕਰਨੀ, ਇਹਦਾ ਆਉਣਾ ਮੁਸ਼ਕਿਲ ਹੀ ਹੋਇਆ ਹੈ।
ਸਲੋਕ ਮਹੱਲਾ ਪਹਿਲਾ, ਪੜ ਪੜ ਗੱਡੀ ਲੱਦੀ ਹੈ।
ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਸ਼ੇਖ ਬ੍ਰਹਮ ਦੇ ਨਾਲ ਵੀ ਇਸ ਦੀ ਚਰਚਾ ਹੋਈ ਹੈ, ਸਲੋਕ ਦੀ ਨੌਵੇਂ ਦੀ, ਤੇ ਗੁਰੂ ਸਾਹਿਬ ਜੀ ਜਦੋਂ ਕਸ਼ਮੀਰ ਵਿੱਚ ਗਏ ਹੈ, ਭਾਈ ਗੁਰਦਾਸ ਸਾਹਿਬ ਨੇ, ਉਹਦਾ ਨਾਮ ਬ੍ਰਹਮਦਾਸ, ਖੋਟੜਾ ਜਾਤ ਸੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੰਡਿਤ ਖੋਟੜੇ ਜਾਤ ਵਾਲਾ ਮੱਟਣ ਸਾਹਿਬ ਜੋ ਗੁਰਦੁਆਰਾ ਪੰਜ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦੇ ਆ, ਕਸ਼ਮੀਰ ਦਾ ਚਸ਼ਮਾ ਹੈ, ਜਦੋਂ ਜਾਈਦਾ ਸ੍ਰੀਨਗਰ ਤੋਂ ਉਰੇ ਹੀ, ਉਸ ਥਾਂ ਦੇ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ, ਇੱਥੇ ਪੰਡਿਤ ਸੱਚੇ ਪਾਤਸ਼ਾਹ ਨੂੰ ਆ ਕੇ ਮਿਲਿਆ, ਮਹਾਰਾਜ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਂ ਗੁਰੂ ਕਿਹਨੂੰ ਧਾਰਨ ਕਰਾਂ, ਮਹਾਰਾਜ ਕਹਿੰਦੇ ਭਾਈ ਤੈਨੂੰ ਸੰਤ ਦੱਸਣਗੇ ਤੇਰਾ ਗੁਰੂ ਜਿਹੜਾ ਹੈ, ਇਉਂ ਜਾਣ ਕੇ ਉਹ ਪੰਡਿਤ ਅੱਗੇ ਪਹਾੜੀ ਦੇ ਉੱਪਰ ਚੜਿਆ, ਜਦੋਂ ਉੱਥੋਂ ਮੀਲਕ ਉੱਚੀ ਪਹਾੜੀ ਹੈ, ਜਦੋਂ ਮੱਟਣ ਸਾਹਿਬ ਤੋਂ ਤਾਹ ਚੜਿਆ ਪਹਾੜੀ ਦੇ ਉੱਤੇ, ਉਸ ਥਾਂ ਦੇ ਵਿੱਚ ਸਾਧ ਸੰਗਤ ਜੀ ਇਹ ਤਿੰਨ ਮਹਾਤਮਾ ਦਾ ਰੂਪ ਧਾਰ ਕੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨੇ ਦੇਵਤੇ ਗੁਰੂ ਸਾਹਿਬ ਦਾ ਦਰਸ਼ਨ ਕਰਨ ਆਏ ਸੀ। ਇਹ ਸਾਧੂਆਂ ਦਾ ਰੂਪ ਧਾਰ ਕੇ ਬੈਠੇ ਸਨ। ਇਹ ਪੰਡਿਤ ਨੂੰ ਜਾ ਕੇ ਮੱਥਾ ਟੇਕਿਆ ਮਹਾਤਮਾ ਜਾਣ ਕੇ। ਕਹਿਣ ਲੱਗਾ, ਮਹਾਰਾਜ ਮੇਰਾ ਗੁਰੂ ਦੱਸੋ ਮੈਂ ਕਿਹਨੂੰ ਉਤਾਰਾਂ। ਕਹਿਣ ਲੱਗੇ, ਤੇਰਾ ਗੁਰੂ ਉਹ ਮੰਦਰ ਵਿੱਚ ਹੈ। ਮੰਦਰ ਵਿੱਚ ਦੇਵੀ ਸੀ ਸਾਧ ਸੰਗਤ ਜੀ, ਉਹ ਸੰਤਾਂ ਨੇ ਜਿਸ ਵੇਲੇ ਭੇਜਿਆ ਤਿੰਨਾਂ ਦੇਵਤਿਆਂ ਨੂੰ ਸੰਤ ਦੇ ਰੂਪ ਵਿੱਚ, ਉੱਥੇ ਗਿਆ ਤੇ ਦੇਵੀ ਦੇ ਜਾ ਕੇ ਪੈਰੀ ਪਿਆ। ਉਹ ਜਿਉਂ ਚਰਨ ਦਾਸੀਆਂ ਲਾਈਆਂ ਲੱਗੀ ਕੁੱਟਣ ਪੰਡਿਤ ਨੂੰ, ਬਹੁਤ ਬੇਹੋਸ਼ ਕਰ ਦਿੱਤਾ। ਬਹੁਤ ਬੇਹੋਸ਼ ਹੋ ਕੇ ਉੱਥੇ ਚਿੱਠਾ ਪੈ ਕੇ ਬਾਹਲੀ ਛੇਤੀ ਭੱਜੇ ਆਇਆ ਕੁੱਟ ਖਾ ਕੇ। ਇਹ ਸੰਤ ਫਿਰ ਹੱਸੇ। ਜਦੋਂ ਹੱਸੇ, ਕਹਿਣ ਲੱਗੇ, ਮਹਾਰਾਜ ਤੁਸੀਂ ਹੱਸਦੇ ਕਿਉਂ? ਕਹਿੰਦੇ, ਬਈ ਉਹ ਤੇਰਾ ਗੁਰੂ ਸੀ ਦੱਖਣ ਸੀ। ਕਹਿੰਦੇ, ਮਹਾਰਾਜ ਉਹਦਾ ਬੜੀ ਕਲਹਿਣੀ ਇਸਤਰੀ ਸੀ, ਮੈਂ ਜਾ ਕੇ ਮੱਥਾ ਟੇਕਾ ਤਾਂ ਮੈਨੂੰ ਕੁੱਟਣ ਲੱਗੀ ਛਿੱਤਰਾਂ ਦੇ ਨਾਲ, ਮੈਨੂੰ ਸੱਚੇ ਪਾਤਸ਼ਾਹ ਮੇਰੀ ਹੋਸ਼ ਹੀ ਗੁਆਤੀ। ਕਹਿਣ ਲੱਗੇ, ਭਲਿਆ ਮਾਨਸਾ ਸਤਿਗੁਰੂ ਨਾਨਕ ਸਾਹਿਬ ਗੁਰੂਆਂ ਦੇ ਗੁਰੂ ਜਗਤ ਗੁਰੂ, ਉਹਨਾਂ ਨੂੰ ਛੱਡ ਕੇ ਭਟਕਦਾ ਫਿਰਦਾ ਦੂਏ ਪਾਸੇ, ਜਾਂ ਗੁਰੂ ਬਾਬੇ ਦੇ ਚਰਨੀ ਪੈ ਜਾ। ਤੂੰ ਉਹਨਾਂ ਨੂੰ ਪੁੱਛਿਆ, ਮੈਂ ਗੁਰੂ ਕਿਹਨੂੰ ਧਾਰਾਂ? ਅਸੀਂ ਫਿਰ ਤੈਨੂੰ ਉਹ ਦੱਸਿਆ ਵੀ ਤੂੰ ਮਾਇਆ ਨੂੰ ਚਾਹੁੰਦਾ ਸੀ, ਮਾਇਆ ਸੀ ਉਹ ਜਿਵੇਂ ਤੇਰੇ ਚਰਨ ਦਾਸੀਆਂ ਮਾਰੀਆਂ, ਉਸੇ ਦਾ ਉਪਾਸ਼ਕ ਸੀ ਤੂੰ। ਸੁਣ ਕੇ ਫਿਰ ਗੁਰੂ ਸਾਹਿਬ ਦੇ ਚਰਨੀ ਆ ਪਿਆ ਕਿ ਬ੍ਰਹਮਦਾਸ ਜੀ ਦਾ ਨਾਮ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਚ ਸਿੱਖਾਂ ਦੇ ਨਾਵਾਂ ਚ ਲਿਖਿਆ। ਉਸ ਵੇਲੇ ਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ।
ਸਲੋਕ ਮਹੱਲਾ ਪਹਿਲਾ, ਪੜ ਪੜ ਗੱਡੀ ਲੱਦੀ ਹੈ।
ਪੰਡਿਤ ਕਿੰਨਾ ਕੁ ਪੜਿਆ? ਕਹਿੰਦੇ, ਮਹਾਰਾਜ ਬੜੀ ਵਿਦਿਆ ਪੜਿਆ ਹੋਇਆ। ਸੁਣ ਕੇ ਮਹਾਰਾਜ ਸਾਹਿਬ ਕਹਿੰਦੇ ਹਨ,
ਪੜ ਪੜ ਗੱਡੀ ਲੱਦੀ
ਹੈ। ਵਿਦਵਾਨ ਪੜ ਪੜ ਕੇ ਗੱਡੀਆਂ ਵੀ ਲੱਦ ਲਈਏ,
ਪੜ ਪੜ ਭਰੀ ਹੈ
ਸਾਰ। ਪੜ ਪੜ ਕੇ ਜਦੋਂ ਕਿਤੇ ਗੱਡੀ ਨਾ ਚੱਲਦੀ ਹੋਵੇ ਤੇ ਸਾਥ ਉੱਠਾਂ ਦੇ ਕਾਫਲੇ ਭਰ ਕੇ ਲੱਦ ਲਈਏ, ਨਾਲ ਪੁਸਤਕਾਂ ਲੋਕਾਂ ਤੋਂ ਚਰਚਾ ਕਰਕੇ ਜਿੱਤ ਕੇ।
ਪੜ ਪੜ ਬੇੜੀ ਪਾਈ ਹੈ।
ਇਹ ਜੋ ਦਰਿਆ ਲੰਘਣਾ ਹੋਵੇ ਉਹ ਪੜ ਪੜ ਕੇ ਬੇੜੀ ਦੇ ਵਿੱਚ ਸਾਰੀਆਂ ਪੁਸਤਕਾਂ ਪਾ ਕੇ ਰੱਖ ਲਈਏ।
ਪੜ ਪੜ ਗੱਡੀ ਹੈ ਖਾਤ।
ਜਿਹੜੀਆਂ ਸਾਰੀਆਂ ਪੁਸਤਕਾਂ ਪੜ ਕੇ ਪੁਰਾਣੀਆਂ ਹੋ ਜਾਣ, ਉਹਨਾਂ ਦੀਆਂ ਲਾਇਬ੍ਰੇਰੀਆਂ ਬਣਾ ਕੇ ਜਿਵੇਂ ਲੋਕ ਰੱਖ ਦਿੰਦੇ ਹੈ, ਐ ਖਾਤਿਆਂ ਚ ਦੱਬ ਦਈਏ, ਜੇ ਕਰਕੇ ਉਹਨਾਂ ਪੁਸਤਕਾਂ ਨੂੰ ਰੱਖ ਲਈਏ।
ਪੜੀ ਹੈ ਜੇਤੇ ਬਰਸ ਬਰਸ,
ਉਮਰ ਦੇ ਉਹ ਸਾਰਿਆਂ ਬੜੇ ਚ ਸਾਰੇ ਬੜੇ ਪੜੀ ਜਾਈਏ, ਪੜੀ ਜਾਈਏ।
ਪੜੀ ਹੈ ਜੇਤੇ ਮਾਸ,
ਉਮਰ ਦੇ ਮਹੀਨੇ ਬਾਕੀ ਰਹਿੰਦੇ ਸਾਲਾਂ ਤੋਂ, ਉਸ ਮਹੀਨਿਆਂ ਚ ਵੀ ਪੜੀ ਜਾਈਏ।
ਪੜੀ ਹੈ ਜੇਤੀ ਆਰਜਾ,
ਉਮਰ ਸਾਰੀ ਪੜਦੇ ਹੀ ਰਹੀਏ, ਜੇ ਕਰਕੇ।
ਪੜੀ ਹੈ ਜੇਤੇ ਸਾਸ,
ਸਾਰੇ ਪੜ੍ਹਾਈ ਕਰਦੇ ਰਹੀਏ।
ਨਾਨਕ ਲਿਖ ਹੈ ਇੱਕ ਗੱਲ,
ਸਤਿਗੁਰੂ ਜੀ ਕਹਿੰਦੇ ਲਿਖੇ ਤਾਂ ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ। ਲਿਖ ਵੀ ਤਾਂ ਇਹ ਗੱਲ ਹੈ ਕਿ ਪਰਮੇਸ਼ਰ ਨੂੰ ਹਰ ਵਕਤ ਯਾਦ ਕਰਨਾ।
ਹੋਰ ਹਉ ਮੈਂ ਚਖਣਾ ਝਾਤ,
ਵਿਦਵਾਨ ਹੋਰ ਜਿਹੜਾ ਪੜ੍ਹਨਾ ਪੜ੍ਹਾਉਣਾ ਇਹ ਤਾਂ ਹੋਮੇ ਦੀਆਂ ਚਖਾਂ ਵਿਅਰਥ ਬੋਲਣਾ ਹੈ, ਚਖਾਂ ਮਾਰਨੀਆਂ ਹਨ ਵਿਅਰਥ ਬੋਲਣ ਰੂਪ। ਹਉਮੇ ਦੇ ਸਹਿਤ ਮੈਂ ਇੰਨੀਆਂ ਸਭਾ ਜਿੱਤੀਆਂ, 500 ਸਭਾ ਜਿੱਤੀਆਂ। ਇੱਕ ਪੰਡਿਤ ਆ ਕੇ ਮੈਂ ਲਾਹੌਰ ਚ 500 ਸਭਾ ਜਿੱਤੀਆਂ ਤੇ ਅੱਗੇ 500 ਰੁਪਇਆ ਮੈਂ ਲੈਂਦਾ ਸਭਾ ਦੇ ਜਿੱਤਣ ਦਾ। ਇਸ ਪ੍ਰਕਾਰ ਹੋਮੇ ਦੇ ਚਖਾਂ ਮਾਰ ਕੇ ਵਿਅਰਥੀ ਬੋਲਣਾ ਹੈ ਉਹਨਾਂ ਦਾ। ਇਸੇ ਪ੍ਰਕਾਰ
ਪੜ ਪੜ ਗੱਡੀ ਲੱਦੀ ਹੈ,
ਪੜ ਪੜ ਕੇ ਮਾਇਆ ਦੀਆਂ ਗੱਡੀਆਂ ਲੱਦ ਲਈਏ, ਇੰਨੀ ਇਕੱਠੀ ਕਰ ਲਈਏ।
ਪੜ ਪੜ ਭਰੀ ਹੈ ਸਾਥ,
ਪੜ ਪੜ ਕੇ ਉੱਠਾਂ ਦੇ ਕਾਫਲੇ ਭਰ ਲਈਏ, ਸਾਥਾਂ ਦੇ ਪੂਰਾਂ ਦੇ ਪੂਰੇ।
ਪੜ ਪੜ ਬੇੜੀ ਪਾਈ,
ਪੜ ਪੜ ਕੇ ਮਾਇਆ ਨੂੰ ਬੇੜੀਆਂ ਵਿੱਚ ਪਾ ਕੇ ਲੱਦ ਲਈਏ।
ਪੜ ਪੜ ਗੱਡੀ ਹੈ ਖਾਤ,
ਪੜ ਪੜ ਕੇ ਇੰਨੀ ਮਾਇਆ ਇਕੱਠੀ ਕਰ ਲਈਏ, ਖਾਤੇ ਖਜ਼ਾਨੇ ਬਣਾ ਬਣਾ ਕੇ ਟੋਏ ਪੱਟ ਪੱਟ ਕੇ ਗੱਡ ਲਈਏ।
ਪੜੀ ਹੈ ਜੇਤੇ ਬਰਸ ਬਰਸ,
ਉਮਰ ਦੇ ਸਾਰੇ ਪੜ੍ਹਾਈ ਪੜ੍ਹ ਕੇ ਮਾਇਆ ਦੀ ਵਰਖਾ ਹੀ ਕਰਾਉਂਦੇ ਰਹੀਏ।
ਪੜੀ ਹੈ ਜੇਤੇ ਮਾਸ,
ਮਹੀਨੇ ਉਹ ਵੀ ਪੜ੍ਹਦੇ ਹੀ ਰਹੀਏ, ਜੇ ਕਰਕੇ।
ਪੜੀ ਹੈ ਜੇਤੀ ਆਰਜਾ,
ਉਮਰ ਉਹ ਵੀ ਪੜ੍ਹਦੇ ਰਹੀਏ ਮਾਇਆ ਵਾਸਤੇ।
ਪੜੀ ਹੈ ਜੇਤੇ ਸਾਸ,
ਮਾਇਆ ਵਾਸਤੇ ਵੀ ਪੜ੍ਹਦੇ ਹੀ ਰਹੀਏ।
ਨਾਨਕ ਲੇਖ ਹੈ ਇੱਕ ਗੱਲ,
ਪਰਮੇਸ਼ਰ ਦੀ ਪ੍ਰਾਪਤੀ ਦੀ ਗੱਲ ਪਾਈ ਲੇਖੇ ਵਿੱਚ ਹੈ, ਇੱਕ ਪਰਮੇਸ਼ਰ ਨੂੰ ਪਛਾਣਨ ਦੀ।
ਹੋਰ ਹਉ ਮੈਂ ਚਖਣਾ
ਝਾਤ, ਚਖਾਂ ਮਾਰ ਕੇ ਵਿਅਰਥੀ ਬੋਲਣਾ ਹੈ, ਲਾਭ ਨਹੀਂ ਹੈ ਕੋਈ। ਇਸੇ ਪ੍ਰਕਾਰ ਚਤੁਰਾਈ ਵਾਲੇ ਅਰਥ ਸਮਝਣੇ।
ਪੜ ਪੜ ਗੱਡੀ ਲੱਦੀ ਹੈ,
ਕਹਿੰਦੇ ਜੀ ਪੜ ਕੇ ਹੀ ਪਤਾ ਲੱਗਦਾ ਨਾ ਵੀ ਗੱਡੀ ਹੈ ਲੱਦੀ ਦੀ, ਅਨਪੜ੍ਹ ਵੀ ਲੱਦੀ ਲੈਂਦੇ ਹੁਣ ਤਾਂ। ਪਰ ਅੱਗੇ ਪੜ੍ਹ ਕੇ ਪਤਾ ਲੱਗਦਾ ਵੀ ਗੱਡੀਆਂ ਨਦੀ ਦੀ ਮਜੂਰ ਬਥੇਰੇ ਲੱਗ ਗਏ ਗੱਡੀਆਂ
ਪੜ ਪੜ ਭਰੀ ਹੈ ਸਾਥ
ਪੜ ਪੜ ਕੇ ਕਹਿੰਦੇ ਸਾਥ ਕਾਫਲੇ ਭਰੀ ਦੇ ਉੱਠਾਂ ਦੇ ਵਿੱਚ ਲੱਦੀ ਦਾ ਹੈ
ਪੜ ਪੜ ਬੇੜੀ ਪਾਈ
ਪੜ ਕੇ ਪਤਾ ਲੱਗਦਾ ਹੈ ਨਾ ਕਿ ਬੇੜੀ ਵਿੱਚ ਇਸ ਪ੍ਰਕਾਰ ਆਪਣੇ ਆਪ ਨੂੰ ਪਾਈ ਦਾ ਪਦਾਰਥ ਰੱਖੀ ਦੇ ਹੈ
ਪੜ ਪੜ ਗੱਡੀ ਹੈ
ਖਾਤਿਆਂ ਵਿੱਚ ਇਸ ਪ੍ਰਕਾਰ ਪਦਾਰਥ ਲੱਗੀ ਦਾ ਵੀ ਪੜ੍ਹ ਕੇ ਕਦੇ ਪਤਾ ਲੱਗਦਾ ਹੈ
ਪੜੀ ਹੈ ਜੇਤੇ ਬਰਸ ਬਰਸ
ਵਰਿਆਂ ਦਾ ਪਤਾ ਵੀ ਇੰਨੀ ਉਮਰ ਦੇ ਵਰੇ ਇੰਨੇ ਇੰਨੇ ਸਾਲਾਂ ਦੀ ਉਮਰ ਹੈ ਇਹ ਵੀ ਕਹਿੰਦੇ ਪੜ੍ਹ ਕੇ ਹੀ ਪਤਾ ਲੱਗਦਾ
ਪੜੀ ਹੈ ਜੇਤੇ ਮਾਸ
ਮਹੀਨਿਆਂ ਦਾ ਪਤਾ ਜਿਹੜਾ ਵੀ ਪੜ੍ਹ ਕੇ ਹੀ ਲੱਗਦਾ ਹੈ
ਪੜੀ ਹੈ ਜੇਤੀ ਆਰ ਜਾ
ਜਿੰਨੀ ਉਮਰ ਹੈ ਇਹਦਾ ਵੀ ਪਤਾ ਪੜ੍ਹ ਕੇ ਹੀ ਲੱਗਦਾ ਹੈ
ਪੜੀ ਹੈ ਜੇਤੇ
ਸਾਹਿਬ ਵੀ ਪੜ੍ਹ ਕੇ ਹੀ ਆਉਂਦਾ ਹੈ
ਨਾਨਕ ਲਿਖ ਹੈ ਇੱਕ ਗੱਲ
ਪਹਿਲਾਂ ਹੀ ਲਿਖ ਚ ਗੱਲ ਹੈ
ਹੋਰ ਹਉਮੈ ਚਖਣਾ ਚਾਹ
ਕਹਿੰਦੇ ਹੋਰ ਹੰਗਤਾ ਜਿਨ੍ਹਾਂ ਦੇ ਅੰਦਰ ਹੈ ਨਾ ਦੁਆਇਤ ਉਹ ਹੋਮੇ ਦੀਆਂ ਚੱਖਾਂ ਕਰਕੇ ਉਹ ਭਾਈ ਬੋਲਦੇ ਹੈ ਇਸ ਪ੍ਰਕਾਰ ਦੇ ਕਰਦੇ ਹਨ ਫੇਰ ਪੜੋ
ਪੜ ਪੜ ਗੱਡੀ ਲੱਦੀ ਹੈ
ਭਾਈ ਪੜ ਪੜ ਕੇ ਵਿਦਿਆ ਨੂੰ ਪੜ ਕੇ ਗੱਡੀ ਲੱਦੀ ਹੈ ਪਦਾਰਥਾਂ ਦੇ ਗੱਡੇ ਲੱਦਣਗੇ ਉਹੀ ਅਰਥ ਆ ਗਿਆ ਪੜ ਪੜ ਗੱਡੀ ਲੱਦੀ ਹੈ ਗੱਡੀ ਜਿਹੜੀ ਦੇਹ ਹੈ ਇਸ ਦੇ ਅੰਦਰ ਹੰਕਾਰ ਰੂਪੀ ਪੜ ਪੜਦਾ ਪਾ ਕੇ ਪੜਾਈ ਦਾ ਇਹ ਜਿਹੜਾ ਹੰਕਾਰ ਦੇਹ ਦੀ ਹੰਕਤਾ ਰੂਪ ਪੜਦੇ ਦੇ ਨਾਲ ਲੱਦ ਲਈਏ ਦੇਹ ਨੂੰ ਦੇਹ ਮਾਨੀ ਹੋ ਜਾਈਏ
ਪੜ ਪੜ ਭਰੀ ਹੈ ਸਾਥ
ਪੜ ਪੜ ਕੇ ਐਸਾ ਪੜਦਾ ਪੈ ਜਾਵੇ ਪੜਾਈ ਦਾ ਸਾਥ ਸਾਥੀ ਜਿਹੜੇ ਹਨਗੇ ਉਹਨਾਂ ਦੇ ਤਾਂ ਹੀ ਵੀ ਹੰਕਾਰ ਨਾਲ ਭਰ ਦਈਏ
ਪੜ ਪੜ ਬੇੜੀ ਪਾਈ ਹੈ
ਪੜ ਪੜ ਕੇ ਫੇਰ ਹੰਗਤਾ ਤੇ ਮਮਤਾ ਦੀ ਬੇੜੀ ਹੋਰ ਪਾ ਲਈਏ
ਪੜ ਪੜ ਗੱਡੀ ਹੈ ਖਾਤ
ਪੜ ਪੜ ਕੇ ਕਹਿੰਦੇ ਖਾਤੇ ਮਾਤਾ ਦੇ ਗਰਭ ਵਿਚ ਗੱਡੇ ਜਾਈਏ ਦੱਬੇ ਜਾਈਏ
ਪੜੀ ਹੈ ਜੇਤੇ ਬਰਸ ਬਰਸ
ਜਿਵੇਂ ਬਰਸ ਹੈ ਇਹਨਾਂ ਵਰਿਆਂ ਦੇ ਵਿਚ ਪਦਾਰਥਾਂ ਦੀ ਵਰਖਾ ਵਾਸਤੇ ਪੜ੍ਹਾਈ ਕਰਦੇ ਰਹੀਏ
ਪੜੀ ਹੈ ਜੇਤੇ ਮਾਸ
ਜਿਵੇਂ ਮਹੀਨੇ ਹਨ ਇਹਨਾਂ ਦੇ ਵਿਚ ਵੀ ਪੜ੍ਹਾਈ ਕਰਦੇ ਰਹੀਏ ਜੇ ਕਰਕੇ ਪਦਾਰਥਾਂ ਦੇ ਪੜਦੇ ਪਾਉਣ ਵਾਸਤੇ
ਪੜੀ ਹੈ ਜੇਤੀ ਯਾਰ
ਜਾ ਵੀ ਸਾਰੇ ਪੜ੍ਹਾਈ ਕਰੀਏ ਪੜ੍ਹਦੇ ਹੀ ਪਏ ਰਹਿੰਦੇ ਹਨ
ਪੜੀ ਹੈ ਜੇਤੇ
ਸਾਹਿਬ ਪੜਦੇ ਹੀ ਪਏ ਰਹਿੰਦੇ ਹਨ
ਨਾਨਕ ਲੇਖ ਹੈ ਇੱਕ ਗੱਲ
ਹਉਮੈ ਦਾ ਤਿਆਗ ਕਰਨਾ ਲੇਖੇ ਚ ਮਹਾਰਾਜ ਸਾਹਿਬ ਕਹਿੰਦੇ ਗੱਲ
ਹਉਮੈ ਚੱਖਣਾ ਚਾਹੀਆਂ
ਚੱਖਾਂ ਮਾਰਨੀਆਂ ਚੱਖਦੇ ਰਹਿੰਦੇ ਹਨ ਵਿਅਰਥ ਬੋਲਦੇ ਰਹਿੰਦੇ ਹਨ
ਪੜ ਪੜ ਗੱਡੀ ਲੱਦੀ ਹੈ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ
ਲਿਖ ਪੜਿਆ ਕਹਿੰਦੇ ਪੜਦੇ ਨੂੰ ਪੜ 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 ਪੜਦੇ ਨੂੰ ਪਾੜਨਾ ਸੀ ਜਿਹਦੀ ਦੇਹ ਮਾਨ ਦੀ ਗੱਡੀ ਲੱਦੀ ਹੈ ਵਿਦਿਆ ਪੜ ਕੇ ਸੋ ਇਹ ਪੜਦੇ ਨੂੰ ਪਾੜਨਾ ਚਾਹੀਦਾ ਸੀ
ਪੜ ਪੜ ਭਰੀ ਹੈ ਸਾਥ
ਪੜ 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 ਜਿਹੜਾ ਪੜਦਾ ਹੈ ਇਸ ਨੂੰ ਹੰਕਾਰ ਨੂੰ ਪਾੜ ਕਰਕੇ ਸਾਥ ਸ਼ੁਭ ਗੁਣਾਂ ਦੇ ਨੂੰ ਹਿਰਦੇ ਚ ਭਰਨਾ ਚਾਹੀਦਾ ਸੀ ਦੇਵੀ ਸੰਪਦਾ ਨੂੰ
ਪੜ ਪੜ ਬੇੜੀ ਪਾਈ ਹੈ
ਪੜ ਪੜ ਬੇੜੀ ਪਾਈ ਹੈ ਪੜ ਪੜ ਕੇ ਇਸ ਦੇ ਤਾਂ ਭਗਤੀ ਦੀ ਬੇੜੀ ਪਾਉਣੀ ਚਾਹੀਦੀ ਸੀ ਇਹ ਪੜਦੇ ਨੂੰ ਪਾੜਨ ਵਾਸਤੇ
ਪੜ ਪੜ ਗੱਡੀਆ ਹੈ ਖਾਦ
ਪੜ ਪੜ ਗੱਡੀਆ ਖਾਦ ਪੜ ਪੜਦਾ ਹੈ ਜਿਹੜਾ ਇਸ ਦੇ ਤਾਂ ਨਿਮਰਤਾ ਰੂਪੀ ਖਾਤੇ ਟੋਏ ਚ ਗੜਨਾ ਚਾਹੀਦਾ ਸੀ
ਪੜੀ ਹੈ ਜੇਤੇ ਬਰਸ ਬਰਸ
ਪੜੀਆ ਜੇਤੇ ਬਰਸ ਬਰਸ ਪੜ ਪੜਦੇ ਆ ਜਿਹੜੇ ਹਿਰਦੇ ਦੇ ਉਹਨਾਂ ਨੂੰ ਪਾੜਨ ਵਾਸਤੇ ਜਿੰਨੇ ਬੜੇ ਹਨ ਉਮਰ ਦੇ ਉਹਦੇ ਚ ਸਤ ਨਾਮ ਦੀ ਪੜੀਏ ਨਾਮ ਸਲਾਹ ਹੋਰ ਬੁੱਧੀ ਮਿੱਥਿਆ ਇਹ ਪੜ੍ਹਨਾ ਕਰੀਏ
ਪੜੀਏ ਜੇਤੇ ਮਾਸ
ਪੜਦੇ ਨੂੰ ਪਾਲਣ ਵਾਸਤੇ ਮਹੀਨੇ ਉਮਰ ਦੇ ਉਹਨਾਂ ਵਿਚ ਵਿਦਿਆ ਪੜੀਏ
ਪੜੀਏ ਜੇਤੀ ਯਾਰ
ਜਿਹੜੀ ਉਮਰ ਹੈ ਇਹਦਾ ਮਾਨ ਮੇਟਣ ਵਾਸਤੇ ਪੜਦੇ ਪਾਲਣ ਵਾਸਤੇ ਪੜੀਏ
ਪੜੀਏ ਜੇਤੇ ਸਾਥ
ਸਵਾਸ ਹਨਗੇ ਪਲਕ ਕਾਲ ਦੇ ਚ ਪੜਦੇ ਨੂੰ ਪਾਲਣ ਵਾਸਤੇ ਪਾਠ ਪਾਠ ਕਰੀਏ
ਨਾਨਕ ਲਿਖ ਹੈ ਇੱਕ ਗੱਲ
ਹੰਗਤਾ ਦੇ ਪਾੜਨ ਦੀ ਲਿਖ ਚ ਇੱਕ ਗੱਲ ਹੈ
ਹੋਰ ਹਉਮੈ ਚੱਖਣਾ ਝਾਕ
ਹੋਰ ਹਉਮੈ ਦੀਆਂ ਚੱਖਾਂ ਮਾਰਨੀਆਂ ਤਾਂ ਵਿਅਰਥੀ ਬੋਲਣਾ ਹੈ
ਮਹਲ
ਇਹ ਚਤਰਾਈ ਦੇ ਅਰਥਨ ਪੰਡਤਾਂ ਨੇ ਪਹਿਲੇ ਜਿਹੜੇ ਹਨਗੇ ਉਹ ਮੁੱਖ ਸਮਝਣੇ
ਮਹੱਲਾ ਪਹਿਲਾ ਲਿਖ ਲਿਖ ਪੜਿਆ
ਤੀਸਰਾ ਪੜ ਪੜਦਾ ਪਲ ਪਲ ਕਾਰਜ ਕਰਦੇ ਹੈ ਪਲ ਪਲ ਕਾਰਜ ਗੱਡੀਆਂ ਲੱਦੀ ਜਾਈਏ ਪਲ ਪਲ ਕਾਰ ਵਿਚ ਇਸ ਤਰ੍ਹਾਂ ਹੀ ਅਰਥ ਕਰਦੇ ਹਨ
ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ
ਲਿਖ ਲਿਖ ਪੜਿਆ ਤੇਤਾ ਕੜਿਆ ਲਿਖਾਰੀ ਬਣ ਕੇ ਲਿਖਦਾ ਰਿਹਾ ਲੇਖੇ ਨੂੰ ਲਿਖਦਾ ਰਿਹਾ ਫਿਰ ਉਹਨੂੰ ਪੜਦਾ ਰਿਹਾ ਇਸ ਪ੍ਰਕਾਰ ਜਿਹੜਾ ਦੁਨਿਆਵੀ ਲੇਖੇ ਦੀ ਲਿਖਤ ਨੂੰ ਲਿਖਦਾ ਹੈ ਤੇ ਪੜਦਾ ਹੈ ਤੇਤਾ ਕੜਿਆ ਓਨਾ ਹੀ ਕੱਢ ਗਿਆ ਬੱਜ ਗਿਆ ਉਹਦੇ ਚ ਕੜਿਆ ਝੁਟਦਾ ਰਹਿੰਦਾ ਹੈ ਕਿ ਮੇਥੋਂ ਸਾਫ਼ ਠੀਕ ਨੀ ਹੋਇਆ
ਬਹੁਤ ਤੀਰਥ ਭਵਿਆ ਤੇਤੋ ਲਵਿਆ
ਲੇਖੇ ਨੂੰ ਲਿਖ ਲਿਖ ਕੇ ਪੁਸਤਕਾਂ ਨੂੰ ਲਿਖਾਈ ਨੂੰ ਲਿਖਾਰੀ ਬਣ ਕੇ ਪੜਦਾ ਰਿਹਾ ਫਿਰ ਤਿਤਨਾ ਉਹਦੇ ਚ ਕੜ ਗਿਆ ਬੱਜ ਗਿਆ ਝੁਰਦਾ ਰਹਿੰਦਾ ਹੈ ਹਰ ਵਕਤ
ਬਹੁਤ ਤੀਰਥ ਭਵਿਆ ਤੇਤੋ ਲਵਿਆ
ਜਿਹੜਾ ਭਾਈ ਬਾਹਰੇ ਤੀਰਥਾਂ ਤੇ ਪਾਉਂਦਾ ਫਿਰਿਆ ਉਹ ਵੀ ਉਹਨਾਂ ਲਵਿਆ ਬੋਲਦਾ ਰਹਿੰਦਾ ਬਕਵਾਸ ਕਰਦਾ ਰਹਿੰਦਾ ਉਹ ਤੂੰ ਕੀ ਮੇਰੀ ਇਸ ਕਰਦਾ ਮੈਂ ਇੰਨੇ ਤੀਰਥਾਂ ਤੇ ਜਾ ਕੇ ਆਇਆ ਹਾਂ ਇਸ ਪ੍ਰਕਾਰ ਲਉਂ ਲਉਂ ਕਰਦਾ ਇੰਨੇ ਪਦਾਰਥ ਮੈਨੂੰ ਮਿਲੇ ਮੈਨੂੰ ਇੰਨੀ ਭੇਟਾ ਮਿਲੀ ਕਿਉਂ ਲਵਿਆ ਬੋਲਦਾ ਰਹਿੰਦਾ ਹੈ
ਬਹੁ ਭੇਖ ਕੀਆ ਦੇਹੀ ਦੁੱਖ ਦੀਆ
ਬਾਹਰਿਆ ਭੇਖਾਂ ਨੂੰ ਜਿਹਾ ਜਿਹਾ ਕੁਛ ਸਮਾਂ ਆਇਆ ਉਹ ਹਜੇ ਭੇਸ ਬਣਾ ਲਿਆ ਝੱਟ ਹੀ ਭਗਵੀਆਂ ਟੱਲੀਆਂ ਵੀ ਨੀਲੀਆਂ ਵੀ ਕਾਲੀਆਂ ਵੀ ਪੀਲੀਆਂ ਵੀ ਰੱਖ ਲਈਆਂ ਜਿਹਾ ਜਿਹਾ ਹੋਇਆ ਉਹ ਹਜੇ ਪਾ ਕੇ ਤੁਰ ਗਿਆ ਇਸ ਪ੍ਰਕਾਰ ਬਹੁਤ ਸਾਰੇ ਭੇਖ ਜਿਹੜਾ ਉੱਤੋਂ ਬਣਾਉਟ ਕਰਨੀ ਹੈ ਕੀਤਾ ਮਹਾਰਾਜ ਜੀ ਕਹਿੰਦੇ ਹਨ
ਦੇਹੀ ਦੁੱਖ ਦੀ
ਦੁੱਖ ਹੀ ਦੇਣਾ ਕੀਤਾ ਨਾ ਕਦੇ ਕਿਸੇ ਭੇਖ ਦੇ ਜਾ ਫਸਿਆ ਕਦੇ ਕਿਸੇ ਵਿੱਚ
ਵੇ ਜੀਆ ਆਪਣਾ ਕੀਆ
ਦੇਹੀ ਜੀਵ ਆਤਮਾ ਨੂੰ ਦੁੱਖ ਦਿੱਤਾ ਇਸ ਜੀਵ ਨੇ ਹਾਂਜੀ
ਸਹ ਵੇ ਜੀਆ ਆਪਣਾ ਕੀਆ
ਇਹ ਜੀਵ ਆਪਦਾ ਕੀਤੇ ਹੋਏ ਕਰਮ ਦਾ ਫਲ ਭੋਗਣਾ ਕਰ ਉਸ ਵਕਤ ਕਹਿੰਦੇ ਹਨ
ਅੰਨ ਨਾ ਖਾਇਆ ਸਾਧ ਗਵਾਇਆ
ਕਈਆਂ ਆਦਮੀਆਂ ਨੇ ਅੰਨ ਛੱਡ ਦਿੱਤਾ ਹੈ ਮਹਾਰਾਜ ਕਹਿੰਦੇ ਅੰਨ ਨਾ ਖਾਧਾ ਜ਼ਿੰਦਗੀ ਦਾ ਸਵਾਦ ਹੀ ਗਵਾ ਲਿਆ ਤਰਸਦਾ ਰਹਿੰਦਾ ਅੰਨ ਨੂੰ ਖਾਣ ਨੂੰ ਕਈ ਦੇਖੇ ਅੰਨ ਤੇ ਤਿਆਗੀ ਕਹਿੰਦੇ ਜੀ ਚਿੱਤਾ ਚਾਹੁੰਦਾ ਰਹਿੰਦਾ ਉਹ ਹੱਠ ਨਾਲ ਅਸੀਂ ਖਾਂਦੇ ਨੇ ਸੋ ਅੰਨ ਨੂੰ ਖਾਧਾ ਨੀ ਹੈ
ਸਾਧ ਗਵਾਇਆ
ਸਾਧ ਜ਼ਿੰਦਗੀ ਦਾ ਹੀ ਗਵਾ ਲਿਆ
ਬਹੁਤ ਦੁੱਖ ਪਾਇਆ ਦੂਜਾ ਪਾਇਆ
ਅਤੇ ਬਹੁਤ ਸਾਰੇ ਦੁੱਖਾਂ ਨੂੰ ਪਾਉਣਾ ਕੀਤਾ ਦੁਆਇਦ ਭਾਈ ਚਿੰਬੜਿਆ ਰਿਹਾ
ਬਸ
ਦੁਆਇਦ ਦੂਜਾ ਪਾਇਆ ਬਹੁਤ ਦੁੱਖ ਪਾਇਆ ਦੂਜਾ ਭਾਅ ਅੰਦਰਾਣੇ ਕਰਕੇ ਦੇਵੀ ਜੋਤ ਨੂੰ ਉਪਾਸ਼ਨਾ ਕਰਕੇ ਬਹੁਤ ਜੰਮਣ ਮਰਨ ਦੇ ਦੁੱਖ ਨੂੰ ਹੀ ਪਾਇਆ ਹੈ
ਬਸ ਕਰਨਾ ਪਹਿਰੈ ਇਹ ਨਿਸ ਕਹਿਰੈ
ਇਹਨੂੰ ਰਾਜ ਨੇ ਜੇ ਕਹਿੰਦੇ ਰਹੀਏ ਭਾਈ ਲੀੜੇ ਪਾ ਲਿਆ ਕਰ ਨੰਗਾ ਕਿਉਂ ਫਿਰਦਾ ਬਸ ਤੇ ਪਹਿਰਦਾ ਹੀ ਨੀ ਕਹਿੰਦੇ ਰਾਜ ਨੇ ਭਾਵਾਂ ਕਿੰਨੇ ਕਹਿੰਦੇ ਰਹੋ ਕਹਿਰ ਕੀ ਵਰਤਦਾ ਰਹਿੰਦਾ ਜਿਵੇਂ ਕਹਿਰ ਪਿਆ ਆਉਂਦਾ ਨੰਗਾ ਹੀ ਤੁਰਿਆ ਫਿਰਦਾ ਹੈ ਬੇਪਤ
ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ
ਫਿਰ ਕਹਿੰਦੇ ਜੇ ਕਹੀਏ ਕਿਸੇ ਨੇ ਗੁੱਸੇ ਕਰਕੇ ਸਰਾਫ ਦੇਤਾ ਕੌੜਾ ਬੋਲ ਪਿਆ ਕਹਿੰਦੇ ਜੀ ਮੈਂ ਤਾਂ ਹੁਣ ਮੋਨ ਧਾਰ ਲਿਆ ਬੋਲਿਆ ਹੀ ਨੀ ਕਰਨਾ ਕਿਸੇ ਨਾਲ ਮਹਾਰਾਜ ਕਹਿੰਦੇ ਮੋਨ ਨੀ ਖਰਾਬ ਕਰ ਲਿਆ ਤੈਨੂੰ
ਕਿਉਂ ਜਾਗੈ ਗੁਰ ਬਿਨ ਸੂਤਾ
ਮਨ ਤਾਂ ਸੁੱਤਾ ਪਿਆ ਪਰਮਾਤਮਾ ਦੀ ਨੀਂਦ ਚ ਗੁਰੂ ਸਾਹਿਬ ਤੋਂ ਬਗੈਰ ਵਿਦਿਆ ਨੀਂਦ ਤੋਂ ਕਿਵੇਂ ਤੂੰ ਜਾਗੇ ਗਿਆਨ ਅਵਸਥਾ ਚ
ਪਗ ਉੱਪੇ ਤਾਣਾ ਆਪਣਾ ਕੀਆ ਕਮਾਣਾ
ਪਗ ਉੱਪੇ ਤਾਣਾ ਪੈਰਾਂ ਤੋਂ ਉੱਪੇ ਤਾਣਾ ਨੰਗਾ ਤੁਰਿਆ ਫਿਰਦਾ ਹੈ ਇਹ ਪਿੱਛੇ ਜੁੱਤੀਆਂ ਕਿਸੇ ਦੀਆਂ ਚਲਾਉਂਦਾ ਰਿਹਾ ਹੋਵੇਗਾ ਇਹ ਕੀ ਮਾਰਨ ਤੈਨੂੰ ਜੁੱਤੀ ਪਾਉਣ ਦਾ ਹੁਕਮ ਹੀ ਨੀ ਦਿੱਤਾ ਤੂੰ ਨੰਗਿਆ ਤੁਰਿਆ ਫਿਰਦਾ ਤੂੰ ਪਗ ਉੱਪੇ ਤਾਣਾ ਪੈਰ ਉੱਪੇ ਤਾਹਾਂ ਨੂੰ ਤਾਣ ਕੇ ਪੁੱਠਾ ਲਾਉਂਦਾ ਕਪਾਲੀ ਆਸਣ ਲਾਉਂਦਾ ਜਿਵੇਂ ਆ ਕਿਸ਼ਨ ਸਿੰਘ ਮੂਧਾ ਖੜਦਾ ਹੁੰਦਾ ਫਿਰ ਇਹ ਪਿੱਛੇ ਕਿਸੇ ਨੂੰ ਮੂਧਾ ਰੱਖਦੇ ਰਿਹਾ ਹੋਣਾ ਮਹਾਰਾਜ ਕਹਿੰਦੇ ਪਗ ਉੱਪੇ ਤਾਣਾ ਉਦਾਹਰਨ ਨੂੰ ਤਾਣੀ ਰੱਖਦਾ ਹੈ ਪੈਰ
ਆਪਣਾ ਕੀ ਆ ਕਮਾਣ
ਆਪਦੇ ਕਰਮ ਦਾ ਫਲ ਭੋਗਦਾ ਕੀਤੇ ਹੋਏ ਕਮਾਏ ਕਿਸੇ ਦੇ ਦੋਸ਼ ਕੀ ਦੇਣਾ ਹੈ
ਅਲ ਮਲ ਖਾਈ ਸਿਰ ਸ਼ਾਈ ਪਾਈ
ਅਲ ਕਹਿੰਦੇ ਰੱਜ ਕੇ ਤਿਰਬਤ ਹੋ ਕੇ ਮੈਲ ਖਾਧੀ ਅਲ ਪਿਸ਼ਾਬ ਆਪਦਾ ਪੀਤਾ ਘੋਰੀ ਜਿਹੜੇ ਹੈ ਨਾ ਜੈਨੀ ਆਪਦਾ ਪਿਸ਼ਾਬ ਪੀਂਦੇ ਹੈ ਤੇ ਆਪਦੀ ਮੈਲ ਖਾਂਦੇ 40 ਦਿਨ ਸਿੱਧੀ ਹੋ ਜਾਂਦੀ ਹੈ ਇਸ ਪ੍ਰਕਾਰ ਦੇ ਅਲ ਰੱਜ ਕੇ ਤਿਰਬਤ ਹੋ ਕੇ ਮੈਲ ਖਾਧੀ ਪਰਾਈ ਮੈਲ ਖਾਧੀ ਅਤੇ ਸਿਰ ਚ ਸਵਾਹ ਹੀ ਪਾ ਲਈ ਕੀ ਹੱਥ ਆਇਆ ਮਹਾਰਾਜ ਕਹਿੰਦੇ ਲਾਣਤਾਂ ਦੀ ਸਵਾਹ ਹੀ ਪਈ ਤੇਰੇ
ਮੂਰਖ
ਇਹੋ ਜਿਹਾ ਘੋਰੀ ਬਣ ਗਿਆ ਤੂੰ
ਮੂਰਖ ਅੰਧਾ ਪਤ ਗਵਾਈ
ਇਹ ਮੂਰਖ ਦਸਾਂਗੇ ਅੰਧੇ ਅਗਿਆਨੀਆਂ ਆਪਦੀ ਇੱਜ਼ਤ ਗਵਾ ਲਈ ਪ੍ਰਤਿਸ਼ਠਾ ਤੇਰੀ ਕਾਹਦੇ ਨਾਲ ਹੋਣੀ ਸੀ
ਆਪਦੀ
ਇੱਜ਼ਤ ਗਵਾ ਲਈ ਪ੍ਰਤਿਸ਼ਠਾ ਤੇਰੀ ਕਾਹਦੇ ਨਾਲ ਹੋਣੀ ਸੀ
ਨਾਲ ਹੈ ਕਿਸ ਥਾਈ ਨਾ ਪਾਈ
ਪਾਤਸ਼ਾਹ ਦੇ ਨਾਮ ਤੋਂ ਬਿਨਾਂ ਕੋਈ ਥਾਂ ਨੀ ਕਿਸੇ ਪ੍ਰਕਾਰ ਦਾ ਲੋਕ ਵਿਚ ਪ੍ਰਲੋਕ ਵਿਚ ਬਕੁੰਠ ਵਿਚ ਬ੍ਰਹਮ ਲੋਕ ਵਿਚ ਕਿਸ ਥੋੜੇ ਮਾਤਰ ਵੀ ਅੱਖਾਂ ਸਤਿਕਾਰ ਵਾਸਤੇ ਨਹੀਂ ਪਾ ਸਕਦਾ।
ਰਹਿ ਬੇਵਾਣੀ ਮੜੀ ਮਸਾਣੀ
ਅਤੇ ਘਰ ਛੱਡ ਗਿਆ, ਕੰਮ ਕਾਰ ਹੁੰਦਾ ਨੀ ਸੀ, ਰਹਿਣ ਲੱਗ ਗਿਆ ਬੇਵਾਣੀ ਉਜਾੜਿਆਂ ਵਿਚ, ਹੁਣ ਉਜਾੜ ਚ ਰਹਿਣ ਲੱਗ ਗਿਆ। ਕਹਿੰਦੇ ਬੇਵਾਣੀ ਦੁਆਬ ਦੀ ਆਦਤ ਉਵੇਂ ਰਹਿੰਦੀ ਹੈ, ਬਣੀ ਰਹਿੰਦੀ ਹੈ, ਤੇ ਮੜੀ ਮਸਾਣੀ ਮਟੀਆਂ ਬਣਾਈਆਂ ਹੋਈਆਂ ਜਿਹੜੀਆਂ ਮੁਰਦਿਆਂ ਦੀਆਂ, ਤੇ ਮਸਾਨ ਸੇਵਾ ਵੀ ਜਾ ਬੈਠਾ। ਗਿੱਦੜਾ ਮਸਾਨ ਵਾਸ ਕਰੇ ਕਰਦਾ, ਗਿੱਦੜ ਥੋੜੇ ਮਸਾਨਾਂ ਚ ਹੱਡੀਆਂ ਚੁਰਦੇ ਰਹਿੰਦੇ ਆ, ਤੂੰ ਰਹਿ ਪਿਆ ਤਾਂ ਕੀ ਬਣ ਗਿਆ।
ਆਂਧ ਨਾ ਜਾਣੇ ਫਿਰ ਪਛਤਾਣੀ,
ਗਿਆਨੀ ਜੀਵ ਸਮਝ ਜਾਣੀ ਪਰਮਾਤਮਾ ਦੇ ਤਾਈ, ਫਿਰ ਜਦੋਂ ਅੰਧ ਦਾ ਸਮਾਂ ਆਇਆ ਉਦੋਂ ਪਛਤਾਪ ਕਰੇਗਾ।
ਸਤਿਗੁਰ ਭੇਟੇ ਸੋ ਸੁਖ ਪਾਏ,
ਸਤਿਗੁਰੂ ਜੀ ਦੇ ਨਾਲ ਮਿਲੇ। ਸਾਰੀ ਤੋਂ ਪਹਿਲੀ ਪੜ੍ਹੋ, ਹੋਰ
ਹਰ ਕਾ ਨਾਮ ਮਨ ਵਸਾਏ
ਵੀ ਪੜ੍ਹਦੇ,
ਨਾਨਕ ਨਜ਼ਰ ਕਰੇ ਸੋ ਪਾਏ,
ਨਜ਼ਰ ਕਰੇ ਸੋ ਸਤਿਗੁਰ ਭੇਟੇ। ਜਿਨ੍ਹਾਂ ਤੇ ਪਰਮੇਸ਼ਰ ਕਿਰਪਾ ਕਰਦਾ ਸਤਿਗੁਰਾਂ ਨਾਲ ਮਿਲਦੇ ਹੈ, ਤੇ ਸਤਿਗੁਰਾਂ ਨਾਲ ਮਿਲ ਕਰਕੇ ਹਰ ਕਾ ਨਾਮ ਮਨ ਵਸਾਏ, ਹਰੀ ਦੇ ਨਾਮ ਨੂੰ ਮਨ ਚ ਵਸਾਉਂਦੇ ਹੈ, ਤੇ ਨਾਮ ਨੂੰ ਵਸਾ ਕੇ ਆਸਾ ਦੇਸੇ ਤੁਨੇ ਕੇਵਲ, ਆਸਾ ਤੇ ਸੰਸੇ ਤੋਂ ਸ਼ੁੱਧ ਹੋ ਜਾਂਦੇ ਹੈ। ਹੋਮੇ ਸ਼ਬਦ ਜਲਾਏ, ਹੋਮੇ ਨੂੰ ਸ਼ਬਦ ਕਰਕੇ ਜਾਲ ਲੈਂਦੇ ਹੈ, ਸੋ ਸੁਖ ਪਾਏ, ਉਹ ਸੁਖ ਨੂੰ ਪਾਉਂਦੇ ਹਨ। ਫੇਰ ਪੜ੍ਹ ਲਓ, ਸਿੱਧਾ ਹੀ ਅਰਥ ਕਰ ਲਈਏ, ਉਹੀ ਅਰਥ।
ਸਤਿਗੁਰ ਭੇਟੇ ਸੋ ਸੁਖ ਪਾਏ,
ਉਹ ਸਤਿਗੁਰੂ ਜੀ ਦੇ ਨਾਲ ਮਿਲੇ ਉਹ ਸੁਖ ਸਰੂਪ ਨੂੰ ਪਾ ਸਕਦਾ ਹੈ।
ਹਰ ਕਾ ਨਾਮ ਮਨ ਵਸਾਏ,
ਲਾਲ ਪੁਰਖ ਦੇ ਨਾਮ ਨੂੰ ਪਾਈ ਮਨ ਚ ਵਸਾਉਣਾ ਕਰੇ,
ਨਾਨਕ ਨਜ਼ਰ ਕਰੇ ਸੋ ਪਾਏ,
ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਉਹ ਵਾਹਿਗੁਰੂ ਦੇ ਸਰੂਪ ਨੂੰ ਪਾ ਸਕਦਾ ਹੈ।
ਆਸ ਅੰਦੇਸ਼ੇ ਤੇ ਨੇ ਕੇਵਲ,
ਦੁਨੀਆਂ ਦੀ ਜਿਹੜੀ ਆਸਾ ਹੈ ਤੇ ਅੰਦੇਸ਼ਾ ਸੰਸਾ ਹੈ, ਇਹਨਾਂ ਵੱਲੋਂ ਨੇ ਕੇਵਲ ਸ਼ੁੱਧ ਹੋ ਜਾਵੇ, ਨੇ ਵਿਸ਼ੇਸ਼ ਕਰਕੇ ਕੇਵਲ ਮੋਖ ਦੀ ਪ੍ਰਾਪਤੀ ਵਾਲਾ ਹੋ ਜਾਵੇ।
ਹਉਮੈ ਸ਼ਬਦ ਜਲਾਏ,
ਦੇਹ ਦੀ ਹੰਗਤਾ ਸ਼ਬਦ ਦੀ ਕਮਾਈ ਕਰਕੇ ਜਾਲ ਦੇਵੇ।
ਪੌੜੀ ਭਗਤ ਤੇਰਾ ਮਨ ਭਾਵ ਦੇ,
ਉਹ ਤੇਰੇ ਭਗਤ ਹੈ, ਉਹ ਤੇਰੇ ਮਨ ਚ ਪਾਉਂਦੇ ਹਨ।
ਦਰ ਸੋਹਨ ਕੀਰਤ ਗਾਵ ਦੇ,
ਮਹਾਰਾਜ ਕੀਰਤਨ ਗਾਉਂਦੇ ਦਰਸ਼ਕ ਸੰਗਤ ਵਿਚ, ਉਹ ਤੇਰੇ ਦਰ ਸੱਚਖੰਡ ਚ ਸੋਭਾ ਪਾਉਂਦੇ ਹਨ। ਗਿਆਨ ਰੂਪੀ ਦਰ ਕੇ ਸਥਿਤ ਹੋਏ ਹੋਏ,
ਨਾਨਕ ਕਰਮਾਂ ਬਾਹਰੇ,
ਮਹਾਰਾਜ ਆਪਦੀ ਕਿਰਪਾ ਨਹੀਂ ਹੈ, ਜਿਹੜੇ ਨਿਸਕਾਮ ਕਰਮਾਂ ਤੋਂ ਬਾਹਰੇ ਹਨਗੇ ਰਹਿਤ ਹਨ।
ਦਰ ਢੋ ਨਾ ਲਹਿਣੀ ਧਾਮ ਦੇ,
ਉਹਨਾਂ ਨੂੰ ਸਾਧ ਸੰਗ ਜੀ ਢੋਈ ਨੀ ਮਿਲਦੀ, ਜਾਣੀ ਚਿੱਤ ਹੀ ਨੀ ਟਿਕਦਾ ਸੰਗ ਚ ਉਹਨਾਂ ਦਾ, ਧੋਂਦੇ ਫਿਰਦੇ ਬਾਹਰ ਕੋ ਸੰਗਤ ਵਿਚ ਰਾਤ ਨੇ, ਦਰ ਢੋਏ ਨਾ ਦਰਗਾਹ ਵਿਚੋਂ ਢੋਈ ਨੀ ਲੈਂਦੇ, ਜੂਨਾਂ ਜੀ ਧੋਂਦੇ ਫਿਰਦੇ ਭਟਕਦੇ ਫਿਰਦੇ ਰਹਿੰਦੇ ਹਨ।
ਇੱਕ ਮੂਲ ਨਾ ਬੁੱਝਣ ਆਪਣਾ,
ਇੱਕ ਮੂਲ ਜੋ ਮੁੱਢ ਪਰਮੇਸ਼ਰ ਹੈ, ਜਨਮ ਤੋਂ ਲੈ ਕੇ ਆਪਣੇ ਸਰੂਪ ਨੂੰ ਨਹੀਂ ਸਮਝਦੇ ਹਨ।
ਅਣਹੋਂਦਾ ਆਪ ਗਣਾਏ ਦੇ,
ਉਹਨਾਂ ਦੀ ਆਪ ਹੈ, ਗੁਣ ਤਾਂ ਕੋਈ ਨੀ, ਹੁਣ ਹੋਇਆ ਆਪਣੇ ਆਪ ਨੂੰ ਬੜੇ ਪੂਰਨ ਬ੍ਰਹਮ ਗਿਆਨੀ ਬਣੇ ਬੈਠੇ ਹੈ, ਬੜੇ ਤੱਤ ਬੈਠੇ ਜੀਵਨ ਮੁਕਤ, ਐਵੇਂ ਆਪਣੇ ਆਪ ਨੂੰ ਜਿਤਾਈ ਜਾਂਦੇ ਕਿ ਅਸੀਂ ਘੱਟ ਨੀ ਹਾਂ। ਘਾਟ ਨੇ ਕਿਨੀ ਕਹਾਇਆ ਸਭ ਕਹਿਤੇ ਹੈ ਪਾਇਆ,
ਢਾਡੀ ਕਾ ਨੀਚ ਜਾਤ,
ਸਾਹਿਬ ਕਹਿੰਦੇ ਸੀ ਤੈਨੂੰ ਢਾਈ ਉੱਤਮ ਜਾਤੀ ਨੀ ਅਹੰਕਾਰ ਕਰਦੇ, ਅਸੀਂ ਤਾਂ ਮਹਾਰਾਜ ਦੇ ਕੀਰਤਨੀ ਹਾਂ ਤੇ ਨੀਵੀਂ ਜਾਤ ਵਾਲੇ ਹਾਂ, ਨੀਵੀਂ ਜਾਤ ਬੁੱਧੀ ਵਾਲੇ ਹਾਂ, ਸਮਝ ਵਾਲੇ ਹਾਂ।
ਹੋਰ ਉੱਤਮ ਜਾਤ ਸਦਾ,
ਜਿਹੜੇ ਹੋਰ ਮਹਾਤਮਾ ਉੱਤਮ ਜਾਤ ਸਦਾਉਂਦੇ ਅਹੰਕਾਰ ਦੇ ਸਹਿਤ, ਉਹਨਾਂ ਦੇ ਨਾਲ ਸਾਡਾ ਕੋਈ ਤਾਲੁਕ ਨਹੀਂ, ਏਦਾਂ ਨੀਵੀਂ ਜਾਤ ਵਾਲੇ ਹਨ ਮਹਾਰਾਜ ਦੇ ਕੀਰਤਨੀਏ। ਹੋਰ ਜਿਹੜੇ ਹੰਕਾਰ ਨਾਲ ਉੱਤਮ ਜਾਤੀ ਕਹਾਉਂਦੇ ਹੈ, ਉਹ ਜਾਤੀ ਦੇ ਮਨ ਨੂੰ ਚੱਕੀ ਫਿਰਨ,
ਤਿੰਨ ਮੰਗਾ ਜੇ ਤੁਝੈ
ਧਿਆਨ, ਉਹਨਾਂ ਦੀ ਸੰਗਤ ਮੰਗਦੇ ਹੈ ਜਿਹੜੇ ਆਪ ਨੂੰ ਸੱਚੇ ਪਾਤਸ਼ਾਹ ਹਰ ਵਕਤ ਧਿਆਉਂਦੇ ਰਹਿੰਦੇ ਹਨ। ਇੱਥੇ ਤੱਕ ਸ਼ੇਖ ਬ੍ਰਹਮ ਦੇ ਨਾਲ ਸਾਧ ਸੰਗਤ ਜੀ, ਸਤਿਗੁਰੂ ਜੀ ਨੌ ਸਲੋਕਾਂ ਦੇ ਪ੍ਰਸ਼ਨ ਉੱਤਰ ਹੋਏ ਹੈ, ਕਿੱਥੇ ਹੁਣ ਸਮਾਪਤੀ ਕਰੀਏ।
ਹਉ ਤੁਹਾਡੀ ਕਾ ਨੀਚ ਜਾਤ, ਉੱਤਮ ਜਾਤ ਸਦਾਏ ਦੇ, ਤਿੰਨ ਮੰਗਾ ਜੇ ਤੁਝੈ ਧਿਆਏ ਦੇ।
ਵਾਹਿਗੁਰੂ ਕਾ ਖਾਲਸਾ।